ਇਸ ਲਈ ਹਿੰਸਾ ਯਾਨੀ ਕਿ ਆਮ ਜਨ ਸਧਾਰਨ ਨੂੰ ਕਦੇ ਦੁੱਖ ਨਾ ਦੇਣਾ। ਹਿੰਸਾ ਇੱਕ ਸਰੀਰਕ ਤੌਰ ਤੇ ਹੁੰਦੀ ਆ, ਇੱਕ ਸਾਧ ਸੰਗਤ ਜੀ ਬਾਣੀ ਬਚਨਾ ਕਰਕੇ ਹੁੰਦੀ ਆ, ਕੌੜਾ ਕਸੈਲਾ ਬੋਲ ਕੇ, ਫਿੱਕਾ ਬੋਲ ਕੇ ਕਿਸੇ ਦਾ ਦਿਲ ਢਾਉਣਾ, ਕਠੋਰ ਵਾਕ ਬੋਲਣਾ, ਜੇ ਕੋਈ ਦੁਖੀ ਆ ਤੇ ਉਹਨੂੰ ਹੋਰ ਦੁਖੀ ਕਰਨਾ, ਇਹ ਬਾਣੀ ਕਰਕੇ ਬਚਨਾ ਕਰਕੇ ਵੀ ਹੋ ਸਕਦਾ। ਇੱਕ ਤੇ ਸਰੀਰਕ ਤੌਰ ਤੇ ਹਿੰਸਾ ਕਤਲ ਆਦਿ ਕਰਨਾ, ਇੱਕ ਬਚਨਾ ਕਰਕੇ ਵੀ ਹਿੰਸਾ, ਇੱਕ ਮਨ ਕਰਕੇ ਹਿੰਸਾ, ਬੁਰਾ ਚਿਤਵਣਾ, ਇਹਦਾ ਬੁਰਾ ਹੋ ਜਾਏ। ਇਹ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਸਤਿਗੁਰੂ ਨੇ ਵਰਜਿਆ। ਪਰ ਇਹ ਵੀ ਗੱਲ ਚੇਤੇ ਰੱਖਣੀ, ਇਹ ਨਹੀਂ ਐਸਾ ਨਹੀਂ ਕਰਨਾ ਉਹ ਸਨਾਤਨੀਆਂ ਵਾਂਗ ਵੀ ਭੈਣ ਨੂੰ ਗੁੜ ਤੋਂ ਫੜ ਕੇ ਘੋੜੇ ਦੀ ਪਿੱਠ ਤੇ ਬਿਠਾ ਕੇ ਕੋਈ ਜੁਰਮਾਣਾ ਲੈ ਚੱਲਿਆ ਤੇ ਅਸੀਂ ਆਖੇ ਵੀ ਅਸੀਂ ਮਾਲਾ ਦੇ ਮੜ ਕੇ ਫੇਰੀ ਜਾਣਾ। ਇਹੋ ਜਿਹੀ ਹਿੰਸਾ ਨਹੀਂ ਸਤਿਗੁਰਾਂ ਸਿਖਾਈ, ਅਹਿੰਸਾ ਜਾਨੀ ਅਹਿੰਸਾ, ਹਿੰਸਾ ਦੇ ਉਲਟ। ਇਹੋ ਜਿਹੀ ਅਹਿੰਸਾ ਨਹੀਂ ਸਿਖਾਈ। ਇੱਕ ਬੰਦਾ 200 ਨੂੰ, ਸਾਰੇ ਨਗਰ ਦੇ ਲੋਕਾਂ ਨੂੰ, 1000, 10,000, 20,000 ਨੂੰ ਦੁੱਖ ਦੇ ਰਿਹਾ। ਉਹਦੇ ਕੋਲ ਤਾਕਤ ਹੈ, ਰਾਜਾ ਹੈ, ਚੌਧਰੀ ਰਜਵਾੜਾ ਹੈ, ਬਾਦਸ਼ਾਹ ਰਾਜਾ ਕੁਝ ਵੀ ਹੈ, ਮੁਖੀ ਹੈ, ਅਮੀਰ ਹੈ, ਪਰ ਗਰੀਬਾਂ ਨੂੰ ਤੰਗ ਕਰ ਰਿਹਾ, ਦੁੱਖ ਦੇ ਰਿਹਾ। ਪਹਿਲਾਂ ਤਾਂ ਹੈ ਉਹਦਾ ਉਹਨੂੰ ਸਮਝਾਉਣ ਦਾ, ਸਿੱਧੇ ਰਹਿ ਪਾਉਣ ਦਾ ਤਰੀਕਾ, ਗੱਲਬਾਤ, ਉਪਦੇਸ਼, ਸਿੱਖਿਆ, ਵਿਚਾਰ, ਅਪੀਲ, ਦਲੀਲ, ਵਕੀਲ। ਜਦੋਂ ਕੋਈ ਨਾ ਹੀ ਸੁਧਰੇ ਤੇ ਫਿਰ ਉਹਨੂੰ ਸੁਧਾਰਨ ਦਾ ਤਰੀਕਾ ਸਤਿਗੁਰਾਂ ਦੱਸਿਆ, ਚੁੰਕਾਰ ਹਵਾ ਹੀਲ ਤੇ ਦਰਗੁਜਸ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਜਦੋਂ ਅਪੀਲ, ਦਲੀਲ, ਵਕੀਲ ਫੇਲ ਹੋ ਜਾਣ, ਕੋਈ ਗੱਲ ਨਾ ਮਨ, ਫਿਰ ਉਹਨਾਂ ਲੋਕਾਂ ਦੀ ਬੋਲੀ ਵਿੱਚ ਉਹਨਾਂ ਨੂੰ ਸਮਝਾਉਣਾ ਪਏਗਾ, ਭਾਵ ਤਲਵਾਰ ਦੇ ਕਬਜ਼ੇ ਤੇ ਹੱਥ ਪਾਉਣਾ ਪਏ। ਕੁਛ ਲੋਕ ਪ੍ਰਚਾਰ ਕਰਦੇ ਨੇ, ਇੱਥੇ ਬੀਬੀ ਵੀ ਆਈ ਸੀਡੀਆ ਤੋਂ ਪ੍ਰਚਾਰ ਕਰੇ ਕਿ ਸਾਧੂਆਂ ਸੰਤਾਂ ਨੂੰ ਹਥਿਆਰਾਂ ਦੀ ਕੀ ਲੋੜ। ਉਹਨੂੰ ਪੁੱਛਿਆ ਵੀ ਸਾਧੂ ਸੰਤ ਹੀ ਹਥਿਆਰ ਚਲਾਉਣਾ ਜਾਣਦੇ ਨੇ, ਬਾਕੀ ਕਿਸੇ ਨੂੰ ਹਥਿਆਰ ਨਹੀਂ ਚਲਾਉਣਾ ਆਇਆ। ਇਹ ਉਲਟ ਗੱਲ ਆ ਉਹਦੀ ਵੀ ਸਾਧੂ ਸੰਤਾਂ ਨੂੰ ਹਥਿਆਰਾਂ ਦੀ ਕੀ ਲੋੜ, ਨਹੀਂ, ਹਥਿਆਰ ਦੀ, ਸ਼ਸਤਰ ਦੀ ਸਹੀ ਵਰਤੋਂ ਕੋਈ ਸੰਤ ਹੀ ਕਰੇਗਾ। ਕਿਉਂ? ਜਿਸ ਤਰ੍ਹਾਂ ਦੀ ਅੰਦਰਲੀ ਅਵਸਥਾ ਹੈ, ਸ਼ਸਤਰ ਦੀ ਵਰਤੋਂ ਉਸੇ ਤਰ੍ਹਾਂ ਦੀ ਹੋਏਗੀ। ਜਿਹੜਾ ਅੰਦਰੋਂ ਨਿਕੰਮਾ, ਵਿਕਾਰੀ ਹੈ, ਲੋਭੀ ਹੈ, ਕ੍ਰੋਧੀ ਹੈ, ਪਾਪੀ ਹੈ, ਗੁਨਾਹਗਾਰ, ਸੰਸਾਰ ਦਾ ਰੰਗ ਲੱਗਾ, ਉਹ ਆਪਣੀ ਜਾਇਦਾਦ ਬਣਾਉਣ ਵਾਸਤੇ ਹਰ ਹੀਲਾ ਵਰਤੇ। ਜਦੋਂ ਉਹਦੇ ਹੱਥ ਤਾਕਤ ਤਾਂ ਤਲਵਾਰ ਨੂੰ ਜ਼ੋਰ ਜ਼ੁਲਮ ਕਰਨ ਲਈ ਵਰਤੇ, ਲੋਕਾਂ ਦੀ ਜਾਇਦਾਦ ਅਤੇ ਹੋਣ ਲਈ ਵਰਤੇ, ਵਰਤਦੇ ਰਹਿਣਗੇ ਉਹਦੇ ਕੋਲ। ਜਿਵੇਂ ਉਹ ਰਾਜ ਭਾਗ ਹੈ, ਜੋ ਮਰਜ਼ੀ ਕਬਜ਼ਾ ਕਰੀ ਜਾਂਦੇ ਲੋਕਾਂ ਦੀ ਜਾਇਦਾਦ, ਕਈ ਕੁਛ ਹੋ ਰਿਹਾ। ਅਤੇ ਜੇ ਕੋਈ ਸੰਤ ਹੋਵੇਗਾ, ਸੰਸਾਰ ਤੋਂ ਵਿਰਾਗੀ, ਤਿਆਗੀ, ਮਹਾਤਮਾ, ਗੁਰਮੁਖ, ਉਹ ਉਸ ਤਰ੍ਹਾਂ ਦੇ ਹਥਿਆਰ ਨੂੰ ਹੱਥ ਪਾਵੇਗਾ। ਜਦੋਂ ਉਹਨੂੰ ਦੱਸੇਗਾ ਵੀ ਗਊ ਹੱਤਿਆ ਹੋਵੇਗੀ, ਮਜ਼ਲੂਮ ਗਰੀਬ ਨੂੰ ਤੰਗ ਕੀਤਾ ਜਾ ਰਿਹਾ, ਅਤੇ ਪਹਿਲਾਂ ਉਪਦੇਸ਼ ਨਾਲ ਰੋਕਣ ਦਾ ਯਤਨ ਕਰੇਗਾ, ਨਹੀਂ ਤਾਂ ਫਿਰ ਆਖਰ ਹਥਿਆਰ ਵਰਤੇਗਾ, ਤਲਵਾਰ ਪਕੜੇਗਾ। ਇਹ ਸਾਡੇ ਸਤਿਗੁਰਾਂ ਸਿਖਾਇਆ। 5ਵੇਂ ਜਾਮੇ ਤੱਕ ਉਪਦੇਸ਼ ਦਿੱਤਾ, ਸਿੱਖਾਂ ਨੂੰ ਅੰਦਰੋਂ ਸਾਫ ਕੀਤਾ, ਬੰਦਗੀ ਕਰਾਈ ਹੈ, ਆਪਣਾ ਆਪ ਨਿਰਮਲ ਕੀਤਾ ਔਰ ਆਤਮਾ ਬਲਵਾਨ ਕੀਤੀ ਸਿਮਰਨ ਨਾਲ। 5ਵੇਂ ਜਾਮੇ ਚ ਸ਼ਹਾਦਤ ਦਿੱਤੀ, ਸ਼ਾਂਤਮਈ ਤਰੀਕੇ ਨਾਲ ਸਬਰ ਦੀ ਹੱਦ ਕਰ ਵਿਖਾਈ। ਔਰ ਜਿਸ ਵੇਲੇ ਜ਼ੁਲਮ ਦੀ ਇੰਤਹਾ ਹੋਈ ਤਾਂ ਜਾਣ ਲੱਗੇ, ਕਹਿ ਗਏ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਆਪਣੇ ਬੇਟੇ ਹਰਗੋਬਿੰਦ ਸਾਹਿਬ ਨੂੰ, ਬੇਟਾ ਸਮੇਂ ਤਬਦੀਲ ਹੋ ਰਹੇ ਨੇ ਔਰ ਜ਼ੁਲਮ ਦੀ ਇੰਤਹਾ ਹੋ ਗਈ ਹੈ, ਅਸੀਂ ਜਬਰ ਦਾ ਟਾਕਰਾ ਸਬਰ ਨਾਲ ਕਰ ਚੱਲੇ ਹਾਂ, ਪਰ ਅਗਲੇ ਹੁਣ ਤੁਸੀਂ ਹਥਿਆਰਬੰਦ ਹੋ ਕੇ ਇਹਨਾਂ ਦਾ ਬਥਾੜ ਭੰਨਣਾ, ਇਹਨਾਂ ਜੁਰਮਾਣਿਆਂ ਦਾ ਮੂੰਹ ਭੰਨਣਾ ਪੈਣਾ ਤੁਹਾਨੂੰ। ਉਸ ਤਰ੍ਹਾਂ ਨਹੀਂ ਇਹ ਟਲਣਗੇ, ਧਰਮ ਨੇ ਦੁਨੀਆਂ 'ਤੇ ਚੱਲੇਗਾ। ਇਸ ਵਾਸਤੇ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਇਹ ਭਗਤੀ ਅਤੇ ਸ਼ਕਤੀ ਨੂੰ ਇਕੱਠਿਆਂ ਕੀਤਾ। ਤੁਰਕਾਂ ਦੀ, ਜਿਹਨਾਂ ਦਾ ਹੱਥ 'ਚ ਰਾਜ ਸੀ, ਉਹਨਾਂ ਦੀ ਤਲਵਾਰ ਬੜੀ ਤਿੱਖੀ ਸੀ, ਸਨਾਤਨੀਆਂ ਕੋਲ ਮਾਲਾ ਸਨ, ਪੰਡਾ ਬਣਾ ਹੋਈ, ਪਰ ਗੱਲ ਨਹੀਂ ਸੀ ਬਣਦੀ। ਇਕੱਲੀ ਮਾਲਾ ਬੁਜ਼ਦਲ ਬਣ ਗਈ, ਇਕੱਲੀ ਤਲਵਾਰ ਜਾਲਮ ਬਣ ਗਈ। ਸਤਿਗੁਰੂ ਜੀ ਨੇ ਅੰਦਰ ਸਿਮਰਨ ਭਗਤੀ ਕਰਾ ਕੇ, ਅੰਦਰਲੀ ਮਾਲਾ ਫਿਰਵਾ ਕੇ ਤਗੜੇ ਕੀਤਾ, ਫਿਰ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਫੜਾਈਆਂ। ਧਨ ਜੀ ਉੱਤੇ ਕੋ ਜਗ ਮੈਂ ਮੁਖ ਤੇ ਹਰ, ਚਿੱਤ ਮੈਂ ਜੁੱਧ ਵਿਚਾਰਾ, ਦੇ ਅਨਿਤ ਨਾ ਮਿੱਤਰ ਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰਾ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੁਦੀਪ ਜਿਉਂ ਜਿਆਰਾ, ਗਿਆਨ ਹੈ ਕਿ ਵੱਢਣੀ ਮਨੋਂ ਹੱਥ ਲੈ, ਕਾਤਰਤਾ ਕੁਤਵਾਰ ਮੁਹਾਰ। ਕਾਤਰਤਾ ਨੂੰ, ਕਾਇਰਤਾ ਨੂੰ ਹੂੰਝ ਕੇ ਸੁਣ ਦੇ ਪੁਰਾ, ਹੂੰਝ ਕੇ, ਕਾਇਰਤਾ ਨਹੀਂ ਚਾਹੀਦੀ। ਜੇ ਜ਼ੁਲਮ ਕਰਨਾ ਪਾਪ ਹੈ ਤੇ ਅੱਖਾਂ ਮੀਟ ਕੇ ਜ਼ੁਲਮ ਸਹਿਣਾ ਵੀ ਪਾਪ ਬਣਿਆ। ਇਸ ਕਰਕੇ ਗਾਂਧੀ ਵਾਲੀ ਚਰਖਾ ਫੇਰਨ ਵਾਲੀ ਬਿਰਤੀ ਨਹੀਂ ਜੇ ਸਿਖਾਈ ਸਤਿਗੁਰਾਂ ਨੇ, ਨਹੀਂ। ਇੱਕ ਸੱਜਣ ਦੇ ਬੋਲ ਨੇ, ਨਫ਼ਰਤ ਨਾਲ ਨਹੀਂ ਸਲੀਅਤ ਨਾਲ ਉਹਦੇ ਗਾਇਨ, ਉਹ ਕਹਿਣ ਲੱਗਾ ਗਾਂਧੀ ਗਾਂਧੀ ਹੀ ਸਾਰੇ ਕੂਕਦੇ ਨੇ, ਜਿਹੜੇ ਦੇਸ਼ ਦੀ ਆਜ਼ਾਦੀ ਦਾ ਹੈ ਨਾ ਸਿਹਰਾ, ਉਹ ਗਾਂਧੀ ਦੇ ਸਿਰ ਗਲ ਚ ਪਾਈ ਜਾਂਦੇ ਕਿ ਗਾਂਧੀ ਨੇ ਲਿਆਂਦੀ, ਕਿਉਂਕਿ ਰਾਜ ਉਹਨਾਂ ਦਾ, ਜਿਹਨਾਂ ਕੁਰਬਾਨੀਆਂ ਕੀਤੀਆਂ 93% ਉਹਨਾਂ ਨੇ ਵੀ ਰਾਜ ਕਾਇਮ ਕੀਤਾ, ਉਹਨਾਂ ਨੇ ਅੰਗਰੇਜ਼ ਕੱਢੇ। ਗਾਂਧੀ ਗਾਂਧੀ ਹੀ ਸਾਰੇ ਕੂਕਦੇ ਨੇ, ਕਿਆ ਦੇਸ਼ ਦਾ ਗਿਆ ਸਵਾਰ ਗਾਂਧੀ, ਕਿਹੜੇ ਬੰਬ ਬਰਸਾਏ ਬਰਤਾਨੀਆ ਤੇ, ਕਿਹੜੇ ਜਹਾਜ਼ ਵਿੱਚ ਹੋਇਆ ਸਵਾਰ ਗਾਂਧੀ, ਕਿਹੜੀ ਜੇਲ੍ਹ ਵਿੱਚ ਉਹਨੇ ਕੈਦ ਕੱਟੀ, ਕਿਹੜੇ ਥਾਣੇ 'ਚ ਖਾਧੀ ਹੈ ਮਾਰ ਗਾਂਧੀ। ਕਹਿੰਦਾ ਜੁੱਤੀ ਉਹਦੇ ਨਾਲ ਗਿਣ ਕੇ 100 ਮਾਰਾਂ, ਜਿਹੜਾ ਗਾਂਧੀ ਨੂੰ ਕਹੇ ਅਵਤਾਰ ਗਾਂਧੀ। ਕਿਵੇਂ ਅਵਤਾਰ ਹੋਇਆ ਉਹ ਮਹਾਤਮਾ, ਕਿਵੇਂ ਹੋਇਆ ਕੀ ਸੀ ਉਹਦੇ ਪਤੇ? ਇਹ ਨਫ਼ਰਤ ਨਾਲ ਬੋਲ ਨਹੀਂ, ਅਸਲੀਅਤ ਆ ਵੀ ਉਹਨੂੰ ਸਿਰਾ ਕਾਹਦਾ ਦੇ ਜਾਂਦੇ, ਉਹਨੂੰ ਦੇਸ਼ ਆਜ਼ਾਦ ਕਰਾਇਆ, ਜਿਹਨਾਂ ਕੁਰਬਾਨੀਆਂ ਕੀਤੀਆਂ, ਆਪਣਾ ਖੂਨ ਵਹਾਇਆ, ਘਰ ਬਾਰ ਛੱਡੇ, ਤਿਆਗ ਕੀਤਾ, ਐਡਾ ਵੱਡਾ ਦੇਸ਼ ਤੇ ਉਹਨਾਂ ਆਜ਼ਾਦ ਕਰਾਇਆ, ਉਹਨੂੰ ਸਿਰਾ ਕੁਛ ਨਾ ਹੀ ਬੋਲੇ ਦਾ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਸਤਿਗੁਰੂ ਜੀ ਨੇ ਅਹਿੰਸਾ ਸਿਖਾਈ ਹੈ, ਭਾਈ ਡਿੱਗੇ ਢੱਠੇ ਬਜ਼ੁਰਗ ਜਨਾਨੀ ਬੱਚੇ ਤੇ ਗਰੀਬ ਮਜ਼ਲੂਮ ਤੇ ਕਦੇ ਸਿੱਖ ਦਾ ਹੱਥ ਨਾ ਉੱਠੇ, ਇਹੋ ਜਿਹਾ ਸੁਭਾਅ ਨਾ ਚਾਹੀਦਾ। ਪਰ ਜ਼ੁਲਮ ਹੁੰਦਾ ਵੇਖ ਕੇ ਰੋਕਣਾ ਨੂੰ ਖਾਲਸੇ ਨੇ ਆਪਣਾ ਆਪ ਤੇ ਸਮਝਿਆ। ਦੇਖੋ ਖਾਲਸੇ ਨੂੰ ਸਤਿਗੁਰਾਂ ਨੇ ਸ਼ਸਤਰ ਪਕੜਾਏ ਤੇ ਖਾਲਸੇ ਨੇ ਆਪਣੀ ਇੱਜ਼ਤ ਤੇ ਕਾਇਮ ਰੱਖਣ ਦਾ ਯਤਨ ਕੀਤਾ ਹੀ। ਪਰ ਜੇ ਕਿਤੇ ਹਿੰਦ ਵਾਸੀਆਂ ਦੀ ਇੱਜ਼ਤ ਨੂੰ ਹੱਥ ਕਿਸੇ ਨੇ ਪਾਇਆ ਬਾਹਰੋਂ ਆ ਗਏ, ਤੇ ਖਾਲਸੇ ਨੇ ਉਹਨਾਂ ਵਾਸਤੇ ਵੀ ਆਪਣਾ ਖੂਨ ਵਹਾ ਦਿੱਤਾ। ਭਾਈ ਤਾਰੂ ਸਿੰਘ ਜੀ ਜੰਗਲ ਵਿੱਚ ਸਨ, ਉੱਥੇ ਸਿੰਘ ਆ ਕੇ ਮਿਲੇ। ਭਾਈ ਤਾਰੂ ਸਿੰਘ ਟੋਕਰਾ ਪ੍ਰਸ਼ਾਦਿਆਂ ਦਾ ਲੈ ਕੇ ਗਿਆ ਸੀ, ਪਤਾ ਸੀ ਉੱਥੇ ਸਿੰਘ ਆਉਣੇ, ਤੇ ਦੋ ਦੋ ਪ੍ਰਸ਼ਾਦੇ ਸਿੰਘਾਂ ਦੇ ਹੱਥਾਂ 'ਚ ਰੱਖਤੇ ਤੇ ਭਾਈ ਤਾਰੂ ਸਿੰਘ ਰੋ ਗਏ। ਪੁੱਛਦੇ ਸਿੰਘ ਭਾਈ ਤਾਰੂ ਸਿੰਘਾਂ ਕੀ ਗੱਲ? ਕਹਿਣ ਲੱਗਾ ਤੁਸੀਂ ਛਕ ਲਓ ਪ੍ਰਸ਼ਾਦਾ, ਜੇ ਮੈਂ ਦੱਸ ਦਿੱਤਾ ਤੁਸੀਂ ਪ੍ਰਸ਼ਾਦਾ ਨਹੀਂ ਛਕਣਾ। ਕਹਿਣ ਲੱਗੇ ਸਾਡੀ ਜੀ ਹੁਣ ਚਿਹਦਾ ਭਾਈ ਤਾਰੂ ਸਿੰਘਾਂ, ਇਹ ਗੱਲ ਕੋਈ ਖਾਸ ਹੈ ਜਿਸ ਕਰਕੇ ਤੂੰ ਰੋਇਆ, ਅਸੀਂ ਪ੍ਰਸ਼ਾਦਾ ਨਹੀਂ ਛਕਣਾ, ਪਹਿਲਾਂ ਦੱਸ। ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਹਿੰਦੁਸਤਾਨ ਦੀ ਇੱਜ਼ਤ ਬੰਨ ਕੇ ਢੱਕਾਂ ਤੇ ਗਿਲਜੇ ਲਈ ਜਾ ਰਹੇ ਨੇ, ਕੋਈ 30,000 ਦੀ ਗਿਣਤੀ 'ਚ ਕੰਨਿਆਂ ਲੈ ਕੇ ਚੱਲੇ ਹਿੰਦੁਸਤਾਨ, ਉਹਨਾਂ ਗਜ਼ਨੀ ਸ਼ਹਿਰ ਜਾ ਕੇ ਟਕੇ ਟਕੇ ਤੋਂ ਮੇਰੇ ਦੇਸ਼ ਦੀ ਇੱਜ਼ਤ ਨੂੰ ਨਿਲਾਮ ਕਰਨਾ। ਸਿੰਘੋ ਤੁਹਾਡਾ ਨਾਮ ਹੈ ਖਾਲਸਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਜਾਇਆ ਸੀ, ਤੇ ਕੀ ਖਾਲਸਾ ਚੁੱਪ ਕਰਕੇ ਬੈਠਾ ਰਹੇਗਾ, ਨਹੀਂ ਛੱਡੇਗਾ ਉਹਨਾਂ ਕੰਨਿਆਂ ਨੂੰ, ਉਹਨਾਂ ਅਵਲਾਵਾਂ ਨੂੰ, ਬੇਵਸ ਤੇ ਲਾਚਾਰ ਹੋਈਆਂ ਬੀਬੀਆਂ ਨੂੰ ਛਡਾਉਣਾ ਨਹੀਂ? ਟੋਕਰੇ 'ਚ ਪ੍ਰਸ਼ਾਦੇ ਟੋਕਰੇ ਫਿਰ ਰੱਖ ਦੇ। ਭਾਈ ਤਾਰੂ ਸਿੰਘਾਂ, ਜੇ ਅਸੀਂ ਜਿਉਂਦੇ ਆ ਗਏ ਤੇ ਪ੍ਰਸ਼ਾਦਾ ਛਕਾਂਗੇ। ਕਹਿੰਦਾ ਭਾਈ ਸਾਹਿਬ ਜੀ, ਕੀਰਤਨ ਸੁਰੇ ਦਾ ਪਾਠ ਕਰਕੇ ਸਾਡੇ ਸਾਰਿਆਂ ਦੇ ਨਿਮਿੱਤ ਅਰਦਾਸ ਕਰਦੇ, ਔਰ ਚਲੇ ਗਏ। ਸ਼ਹੀਦੀਆਂ ਪਾਈਆਂ, ਕੰਨਿਆਂ ਛੁਡਾ ਕੇ ਖਾਲਸਾ ਲਿਆਇਆ। ਉਹ ਬੀਬੀਆਂ ਹੱਥ ਜੋੜਦੀਆਂ ਵੀ ਸਿੰਘੋ, ਸਾਡੇ ਮਾਪਿਆਂ ਨੇ, ਸਾਡੇ ਭਰਾਵਾਂ ਨੇ, ਸਾਡੇ ਘਰ ਵਾਲਿਆਂ ਨੇ ਸਾਨੂੰ ਘਰ ਨਹੀਂ ਵੜਨ ਦੇਣਾ। ਉਹਨਾਂ ਕਹਿਣਾ ਇਹਨਾਂ ਨੂੰ ਤੁਰਕਾਂ ਦੇ ਹੱਥ ਲੱਗ ਗਏ, ਇਹ ਭਿੱਟੀਆਂ ਗਈਆਂ, ਤੇ ਖਾਲਸਾ ਜੀ ਆਨੰਦ ਪੜਾਓ, ਅੰਮ੍ਰਿਤ ਛਕਾਓ ਸਾਨੂੰ ਤੇ ਘਰੇ ਵਸਾਓ। ਅਸੀਂ ਉਹਨਾਂ ਘਰਾਂ ਜਾ ਕੇ ਕੀ ਕਰਨਾ ਜਿੱਥੇ ਸਾਡੀ ਇੱਜ਼ਤ ਮਹਿਫੂਜ਼ ਹੀ ਨਹੀਂ? ਜਦੋਂ ਮਰਜ਼ੀ ਸਾਨੂੰ ਉੱਥੋਂ ਚੁੱਕ ਕੇ ਲੈ ਜਾਂਦੇ ਆ, ਤੇ ਮਾਪੇ ਭਰਾ ਪਤੀ ਸਾਡੇ ਛਡਾ ਹੀ ਨਹੀਂ ਸਕਦੇ। ਸੋ ਗੁਰੂ ਕੇ ਪਿਆਰੇ, ਵੇਖੋ ਖਾਏ ਗੱਲ ਵੀ ਉਹ ਛਡਾ ਨਹੀਂ ਸਕਦੇ, ਪਰ ਜੇ ਲੈ ਗਏ ਫੜ ਕੇ ਫਿਰ ਵਾਪਸ ਲਿਆਂਦੀਆਂ ਤੇ ਉਹਨਾਂ ਨੇ ਕਹਿਣਾ ਭਿੱਟੀਆਂ ਨਹੀਂ। ਔਰ ਗੁਰੂ ਕੇ ਪਿਆਰੇ, ਉਹ ਖਾਲਸਾ ਕਹਿਣ ਲੱਗਾ ਨਹੀਂ ਬੀਬੀ, ਭਾਵੇਂ ਸਾਡੇ ਧਰਮ ਵਿੱਚ ਸਾਡੇ ਗੁਰੂ ਦੀ ਇਜਾਜ਼ਤ ਹੈ, ਜੇ ਆਪਣੀ ਮਰਜ਼ੀ ਨਾਲ ਬੀਬੀ ਅੰਮ੍ਰਿਤ ਛਕ ਲਏ ਤੇ ਸਾਡੇ ਨਾਲ ਵਿਆਹ ਕਰਾਉਣਾ ਚਾਹੇ, ਅਸੀਂ ਆਨੰਦ ਪੜਾ ਸਕਦੇ ਹਾਂ, ਲਾਵਾਂ ਕਰਕੇ ਵਿਆਹ ਕਰਕੇ ਘਰ ਰੱਖ ਸਕਦੇ ਹਾਂ, ਪਰ ਅੱਜ ਤੁਸੀਂ ਬੇਵਸ ਤੇ ਲਾਚਾਰ ਹੋ, ਮਜਬੂਰ ਹੋ, ਤੁਹਾਡੀ ਮਜਬੂਰੀ ਦਾ ਅਸੀਂ ਨਜਾਇਜ਼ ਫਾਇਦਾ ਨਹੀਂ ਉਠਾਉਣਾ। ਅਸੀਂ ਜਦ ਸਰ ਦੀ ਨਿਸ਼ਾਨੀ ਇਸ਼ਾਰਾ ਪਾਇਆ ਹੋਇਆ, ਸਾਡੇ ਗੁਰੂ ਦੀ ਬਖਸ਼ਿਸ਼ ਕਾਸ਼ ਹੈ ਸਾਡੇ ਪਾਸ, ਗੁਰੂ ਕਲਗੀਧਰ ਦੀ ਮੋਹਰ ਹੈ ਸਾਡੇ 'ਤੇ ਲੱਗੀ ਹੋਈ, ਜੇ ਅਸੀਂ ਇੰਝ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਸਾਡਾ ਇਤਿਹਾਸ ਕਲੰਕਿਤ ਹੋ ਜਾਏਗਾ ਅਤੇ ਸਿੰਘਾਂ ਨੇ ਕੀ ਮਾਰਕਾ ਮਾਰਿਆ। ਜੇ ਉਹਨਾਂ ਕੋਲੋਂ ਛੁਡਾ ਕੇ ਲਿਆਂਦੀਆਂ ਤਾਂ ਆਪਣੇ ਘਰੇ ਵਸਾ ਦੀਆਂ, ਕਿਹੜਾ ਵੱਡਾ ਮੁਰਾਦ ਖੱਟਿਆ ਉਹਨਾਂ, ਕਿਹੜਾ ਵੱਡਾ ਕਾਰਨਾਮਾ ਕੀਤਾ? ਇੰਝ ਨਹੀਂ ਹੋ ਸਕਦਾ, ਅਸੀਂ ਬਾਇਜ਼ਤ ਤੁਹਾਨੂੰ ਤੁਹਾਡੇ ਘਰੇ ਛੱਡ ਗਏ ਹਾਂ। ਔਰ ਚੰਬੇ ਵਾਲੇ ਰਾਜੇ ਦੀ ਲੜਕੀ ਬਹੁਤ ਹੀ ਸੁੰਦਰ ਸਰੂਪ ਸੀ, ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਸੀ, ਮਹਾਂਪੁਰਸ਼ੋ ਤੁਸੀਂ ਛੱਡ ਕੇ ਜਾਓ, ਕਿਸੇ ਸਿੰਘ ਦਾ ਜੀਵਨ ਨਾ ਢਿੱਲਾ ਹੋ ਜਾਏ। ਔਰ ਪੰਜ ਸਿੰਘ ਨਾਲ ਲਏ ਬਾਬਾ ਜੀ ਨੇ, ਤੇ ਉਸ ਕੰਨਿਆਂ ਨੂੰ ਉੱਥੇ ਆਪ ਛੱਡ ਗਿਆ। ਸਾਰੀਆਂ ਬੀਬੀਆਂ ਆਪੋ ਆਪਣੇ ਘਰੇ ਬਚਾਈਆਂ ਤੇ ਉਹਨਾਂ ਨੂੰ ਦੱਸਿਆ ਇਹਨਾਂ ਕੋਈ ਕਸੂਰ ਨਹੀਂ ਤੇ ਕੋਈ ਪਿੱਟੀਆਂ ਨਹੀਂ ਗਈਆਂ, ਇਹਨਾਂ ਆਪਣੇ ਘਰੇ ਸਾਹ। ਔਰ ਗੁਰੂ ਕੇ ਪਿਆਰਿਓ, ਇਸ ਪ੍ਰਕਾਰ ਜੇ ਸ਼ਸਤਰ ਸੰਤ ਇੰਝ ਹੋ ਸਕੇ। ਔਰ ਵੇਖੋ ਖਾਲਸੇ ਨੇ ਸ਼ਸਤਰਾਂ ਦੀ ਦੁਰਵਰਤੋਂ ਤਾਂ ਨਾ ਕੀਤੀ, ਜਦੋਂ ਉਹਨਾਂ ਦੇ ਪਾਸ ਹਥਿਆਰ ਸਨ, ਰਾਜ ਭਾਗ ਸੀ, ਉਹਨਾਂ ਨੇ ਮੰਦਰ ਢਾਏ ਤੇ ਇਹਨਾਂ ਮੰਦਰਾਂ ਵਾਲਿਆਂ ਨੂੰ ਜੇ ਸਿੱਖਾਂ ਦੇ ਰਾਜ ਦਵਾਇਆ ਤੇ ਇਹਨਾਂ ਨੇ ਸਾਡੇ ਗੁਰਦੁਆਰੇ ਢਾਏ। ਇਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਾਲ ਤਾਂ ਸਭ 2500 ਸਰੂਪ ਸਾੜ ਦਿੱਤੇ, ਜਿੱਥੇ ਲੋਕਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ। ਹਰਿਮੰਦਰ ਸਾਹਿਬ ਉੱਥੇ ਇਹਨਾਂ ਗੋਲੇ ਦਾਗੇ, ਇਹਨਾਂ ਬੱਚਿਆਂ ਨੂੰ ਨਹੀਂ ਛੱਡਿਆ, ਬੀਬੀਆਂ ਨੂੰ ਨਹੀਂ ਛੱਡਿਆ, ਬੁੱਢਿਆਂ ਨੂੰ ਕੇਸਾਂ ਤੋਂ ਫਟ ਫਟ ਧੋਇਆ ਇਹਨਾਂ ਨੇ। ਇੱਕ ਨਿੱਕੇ ਜਿਹੇ ਕਮਰੇ 70-80 ਅਸੀਂ ਬੰਦੇ ਵਾੜ ਕੇ ਪਿਆਸੇ ਹੀ ਮਾਰ ਦਿੱਤੇ। ਇਹੋ ਜਿਹੇ ਜ਼ੁਲਮ ਇਹਨਾਂ ਨੇ ਕੀਤੇ, ਘਨੌਣੇ ਲੋਕ, ਪਾਪੀ ਲੋਕ, ਇਹੋ ਜਿਹੇ ਕਾਰਵਾਈ ਕਰ ਲੋ। ਇਹਨਾਂ ਲੋਕਾਂ ਦੇ ਹੱਥਾਂ 'ਚ ਹਥਿਆਰ ਆਏ ਤੇ ਇਹਨਾਂ ਨੇ ਇਹੋ ਜਿਹੇ ਕੰਮ ਕੀਤੇ, ਪਰ ਖਾਲਸੇ ਦੇ ਹੱਥਾਂ 'ਚ ਹਥਿਆਰ ਆਏ ਤੇ ਖਾਲਸੇ ਨੇ ਇਹੋ ਜਿਹਾ ਜ਼ੁਲਮ ਨਹੀਂ ਕੀਤਾ। ਜੇ ਕਰੇਗਾ ਤੇ ਖਾਲਸਾ ਖਾਲਸਾ ਨੂੰ ਏ ਪੀ ਐਸ ਗਿੱਲ ਵੀ ਤੇ ਦਾੜੀ ਤੇ ਪੱਗ ਬੰਦੀ ਖਾਲਸਾ ਤਾਂ ਨਹੀਂ ਖਵਾ ਸਕਦਾ। ਇਸ ਵਾਸਤੇ ਜਿਹੜਾ ਰਸਤਾ ਹੈ ਸਤਿਗੁਰੂ ਜੀ ਨੇ ਦਰਸਾਇਆ ਉਹ ਅਹਿੰਸਾ ਦਾ ਇਸ ਤਰ੍ਹਾਂ ਦਾ ਹੈ ਕਿ ਗਰੀਬ ਮਜ਼ਲੂਮ ਤੇ ਡਿੱਗੇ ਢੱਠੇ ਬੱਚੇ ਬਜ਼ੁਰਗ ਤੇ ਇਸਤਰੀ ਤੇ ਵਾਰ ਨਹੀਂ ਕਰਨਾ, ਜਿਹੜਾ ਚੜ ਕੇ ਆਇਆ ਉਹਦਾ ਬਥਾੜ ਜ਼ਰੂਰ ਬਣਨਾ। ਦੇਖੋ ਸਤਿਗੁਰੂ ਦਾ ਰਸਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੈਦਾਨੇ ਜੰਗ ਵਿੱਚ ਨੇ ਤੇ ਪੀਰ ਬੁੱਧੂ ਸ਼ਾਹ ਦਾ ਸਾਲਾ 125,000 ਦਾ ਜਰਨੈਲ ਉਹ ਚੜ ਕੇ ਆ ਗਿਆ ਦਸਮ ਪਾਤਸ਼ਾਹ। ਉਹਦੀ ਭੈਣ ਬੀਬੀ ਨਸੀਰਾ ਬੁੱਧੂ ਸ਼ਾਹ ਦੀ ਘਰਵਾਲੀ ਰੁਕਦੀ ਹੈ, ਵੀਰਾ ਸੈਦ ਖਾਨ ਨਾ ਚੜ ਕੇ ਜਾਈ, ਉਹ ਤੇ ਖੁਦਾ ਦਾ ਰੂਪ ਹੈ, ਉਹਨੂੰ ਚੜ ਕੇ ਨਾ ਜਾ, ਘਾਟਾ ਹੋਵੇਗਾ, ਨੁਕਸਾਨ ਹੋਵੇਗਾ। ਖੈਰ ਭੈਣ ਦੀਆਂ ਗੱਲਾਂ ਦਾ ਕੁਝ ਅਸਰ ਸੀ ਮਨ ਤੇ, ਹਿਰਦੇ ਦੇ ਤਲ ਤੇ, ਪਰ ਆਇਆ ਹੋਇਆ ਜੰਗ ਵਿੱਚ ਤੇ ਮੈਦਾਨੇ ਜੰਗ ਵਿੱਚ ਆਉਂਦਿਆਂ ਹੀ ਇਹਨੇ ਫੁਰਨਾ ਕੀਤਾ ਵੀ ਜੇ ਗੁਰੂ ਗੋਬਿੰਦ ਸਿੰਘ ਠੀਕ ਇਸ ਤਰ੍ਹਾਂ ਦਾ ਰੱਬ ਦਾ ਰੂਪ ਹੈ, ਅੰਤਰਜਾਮੀ ਸਭ ਕੁਝ ਜਾਣਦਾ ਤੇ ਲੋਕਾਂ ਦੇ ਪੁੱਤ ਕਿਉਂ ਮਰਵਾ ਰਹੇ, ਮੇਰੇ ਸਾਹਮਣੇ ਆਏ, ਮੇਰੇ ਨਾਲ ਜੰਗ ਹੋਵੇ ਦੋ ਹੱਥੀ, ਜੇ ਧਾਰ ਦਾ ਫੈਸਲਾ ਸਾਡੀ ਜੰਗ ਨਾਲ ਹੋਵੇ। ਬਸ ਫੁਰਨਾ ਕਰਨ ਦੀ ਦੇਰ ਸੀ, ਕਲਗੀ ਧਰ ਨੇ ਨੀਲੇ ਨੂੰ ਲਾਈ ਅੱਡੀ, ਸਿੰਘਾਂ ਨੂੰ ਚੀਰਦੇ ਹੋਏ ਉਹਦੇ ਸਾਹਮਣੇ ਪਹੁੰਚ ਗਏ। ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਜੰਗ ਰੋਕ ਦਿਓ, ਅੱਜ ਜੇ ਧਾਰ ਦਾ ਫੈਸਲਾ ਸਾਡੀ ਦੋਵਾਂ ਦੀ ਜੰਗ ਨਾਲ ਹੋਵੇ। ਸਾਹਮਣੇ ਜਾ ਕੇ ਕਹਿਣ ਲੱਗੇ, ਸੈਦਕਾਂ ਵਾਰ ਕਰ, ਤਿੰਨ ਵਾਰ ਕਰੇਗਾ ਤਾਂ ਫਿਰ ਅਸੀਂ ਵਾਰ ਕਰਾਂਗੇ, ਸਾਡਾ ਨਿਯਮ ਹੈ। ਔਰ ਜਿਸ ਵਕਤ ਇੰਝ ਗਿਆ, ਸਤਿਗੁਰੂ ਦਾ ਦਰਸ਼ਨ ਕੀਤਾ, ਨਜ਼ਰਾਂ 'ਚ ਨਜ਼ਰਾਂ ਪਈਆਂ ਅਤੇ ਇਹਦੇ ਹੱਥੋਂ ਤਲਵਾਰ ਛੁੱਟ ਗਈ, ਘੋੜੇ ਤੋਂ ਥੱਲੇ ਉਤਰਿਆ, ਜੋੜਾ ਲਾ ਕੇ ਕਲਗੀ ਧਰ ਦੇ ਚਰਨਾਂ ਵੱਲ ਨੂੰ ਦੌੜੇ। ਪਰ ਇਹ ਕਹਿਣਗੇ, ਠਹਿਰ, ਸਭਾ ਲਾ ਕੇ ਨਹੀਂ ਬੈਠੇ, ਕੋਈ ਦੀਵਾਨ ਲਾ ਕੇ ਨਹੀਂ ਬੈਠੇ ਹੋਏ, ਸੱਜਣਾ ਮੈਦਾਨੇ ਜੰਗ ਹੈ, ਤਲਵਾਰ ਪਕੜ, ਜੋੜਾ ਪਾ, ਘੋੜੇ ਦੀ ਪਿੱਠ 'ਤੇ ਸਵਾਰ ਹੋ ਅਤੇ ਵਾਰ ਕਰ। ਕਹਿਣ ਲੱਗਾ ਕਲਗੀਆਂ ਵਾਲਿਆ, ਮੇਰੇ ਹੱਥ ਹੁਣ ਤਲਵਾਰ ਨਹੀਂ ਚੁੱਕ ਸਕਦੇ, ਤੇਰੀ ਨਜ਼ਰ ਦਾ ਵਾਰ ਐਸਾ ਮੇਰੇ 'ਤੇ ਹੋਇਆ ਹੈ, ਇਹਦੇ ਇੱਥੋਂ ਛੁੱਟ ਗਿਆ ਸਾਰਾ। ਚਰਨਾਂ ਨੇ ਮੱਥਾ ਟੇਕ ਕੇ ਪਹਾੜਾਂ ਨੂੰ ਬਦਲੀ ਕਰਨ ਦਿੱਤਾ। ਮੈਦਾਨੇ ਜੰਗ ਵਿੱਚ ਸੱਚੇ ਪਾਤਸ਼ਾਹ ਗਿਆਨ ਬਖਸ਼ ਰਹੇਗਾ। ਪਰਉਪਕਾਰ ਹੈ, ਸਤਿਗੁਰਾਂ ਦੇ ਜੰਗ ਲੜਨ ਵਿੱਚ ਵੀ ਪਰਉਪਕਾਰ ਹੈ, ਸੁਧਾਰ ਹੈ ਸਮਾਜ ਦਾ। ਆਪਣੀ ਨਿੱਜ ਪ੍ਰਸਤੀ ਲਈ ਜੜ ਜੋਰੂ ਜ਼ਮੀਨ ਵਾਸਤੇ ਥੋੜ੍ਹਾ ਕਿਤੇ ਜੰਗ ਲੜੇ, ਮੂਰਖ ਲੋਕ ਪ੍ਰਚਾਰ ਕਰੀ ਜਾਂਦੇ। ਸਤਿਗੁਰਾਂ ਨੇ ਕਿਉਂ ਹਥਿਆਰ ਰੱਖੇ? ਸੰਜਰ ਰਾਜ ਸਿੰਘ ਨੇ ਹਥਿਆਰ ਕਿਉਂ ਰੱਖੇ? ਉੱਲੂ ਲੋਕ ਜਿਹਨਾਂ ਨੂੰ ਦੋਸ਼ ਦੇਣਾ ਉਹਨਾਂ ਨੂੰ ਦੋਸ਼ ਨਹੀਂ ਦੇ ਰਹੇ, ਜਿਹੜਾ ਨਿਰਦੋਸ਼ ਹੈ ਉਹਨੂੰ ਦੋਸ਼ ਦੇ ਰਹੇ। ਬੇਵਕੂਫ ਲੋਕ ਬੜੇ ਜ਼ਮਾਨੇ 'ਚ ਤੁਰੇ ਹੋਏ। ਰਹੋ ਵਿਚਾਰ ਗੁਰੂ ਕੇ ਪਿਆਰਿਓ, ਸ਼ਸਤਰ ਦੀ ਵਰਤੋਂ ਜਿਹੜੀ ਸੰਤੀ ਸਹੀ ਮਾਇਨੇ 'ਚ ਕਰ ਸਕਦਾ, ਦੂਜੇ ਲੋਕਾਂ ਨੂੰ ਅਕਲ ਨਹੀਂ ਸ਼ਸਤਰ ਵਰਤਣ, ਉਹਨਾਂ ਨੇ ਇਹਦਾ ਨਜਾਇਜ਼ ਫਾਇਦਾ ਉਠਾਇਆ, ਇਹਨੂੰ ਪਾਪ ਕਰਨ ਲਈ ਵਰਤਿਆ। ਪਰ ਜੋ ਸੰਤ ਹੈ ਉਹ ਪਾਪ ਮੇਟਣ ਲਈ ਸ਼ਸਤਰ ਵਰਤਦਾ। ਦੁਨੀਆਂ 'ਤੇ ਸ਼ਾਂਤੀ ਸਥਾਪਤੀ ਤਾਂ ਹੋ ਸਕਦੀ ਹੈ ਜਿਸ ਦਿਨ ਸੰਤ ਸੁਭਾਅ ਵਾਲੇ ਲੋਕ ਸ਼ਸਤਰ ਪਕੜ ਲਏ। ਸੰਤ ਲੋਕ ਹਥਿਆਰ ਚੁੱਕਣ ਅਤੇ ਫਿਰ ਜੁਰਮਾਣਿਆਂ ਦਾ ਬੂਥਾ ਭਰ ਸਕਦਾ ਅਤੇ ਫਿਰ ਦੁਨੀਆਂ 'ਤੇ ਸ਼ਾਂਤੀ ਸਥਾਪਤ ਹੋ ਸਕਦੀ। ਇਸ ਵਾਸਤੇ ਮਤ ਸੋਚੋ ਕਿ ਸ਼ਸਤਰ ਹਥਿਆਰ ਰਾਜਿਆਂ ਮਹਾਰਾਜਿਆਂ ਨੂੰ ਲੜਨ ਵਾਲਿਆਂ ਨੂੰ ਚਾਹੀਦੇ ਆ, ਸਾਧਾ ਸੰਤਾਂ ਨੂੰ ਹਥਿਆਰ ਨਹੀਂ ਚਾਹੀਦੇ। ਇਸੇ ਕਰਕੇ ਹਿੰਦੁਸਤਾਨ 800-900 ਸਾਲ ਗੁਲਾਮ ਰਿਹਾ। ਇੱਕ ਤਾਂ ਮਾਲਾ ਫੇਰਦੇ ਸੀ, ਮਾਲਾ ਵੀ ਬਨੌਟੀ। ਜਿਸ ਜਿਹੜਾ ਬੰਦਾ ਇਨਸਾਨ ਜਿਉਂਦਾ ਜਾਗਦਾ ਉਹਦੇ ਸਾਹਮਣੇ ਬੀਬੀਆਂ ਨੂੰ ਬੰਨ ਕੇ ਕੋਈ ਲੈ ਜਾਏ ਉਹਦੇ ਮਾਲਾ ਫੇਰਦਾ ਤਾਂ ਸੰਤ ਪੁਣ ਦਾ ਕੀ ਲਾਭ ਲੋਕਾਂ ਨੂੰ? ਛਡਾ ਤਾਂ ਸਕਿਆ ਨਹੀਂ, ਅਤੇ ਫਿਰ ਲਾਭ ਉਹਦਾ ਲੋਕਾਂ ਨੂੰ ਕਹਿੰਦਾ, ਉਹਦਾ ਸੰਤ ਪੁਣਾ ਕਹਿੰਦਾ। ਇਸ ਵਾਸਤੇ ਅਹਿੰਸਾ ਯਾਨੀ ਕਿ ਕਤਲੇਆਮ ਨੂੰ ਰੋਕਣਾ, ਆਪ ਨੇ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ, ਇਹਦਾ ਨਾਮ ਹੈ ਅਹਿੰਸਾ।